ਗੁਰੂ ਚਰਨਾਂ ਵਿੱਚ ਜੁੜ ਬੈਠੀ ਕੀਰਤਨ ਦਾ ਰੰਗ ਨਸਮਾਰੀ ਸਾਧ ਸੰਗਤ ਜੀ, ਫਤਿਹ ਨਾਲ ਸਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਖ ਬਾਬੂ ਜੀ ਨੇ ਆਪਣੇ ਆਤਮਿਕ ਅਨੁਭਵ ਵਿੱਚੋਂ ਗੁਰਬਾਣੀ ਵਿਚਾਰ ਦੇ ਜੋ 132 ਲੇਖ ਲਿਖੇ ਹਨ, ਉਹਨਾਂ ਵਿੱਚੋਂ ਅੱਜ ਦਾ ਲੇਖ ਨੰਬਰ 37 ਸੌ ਕਿਛ ਕਰਜਿਤ ਮੈਲ ਨਾਲ ਲਾਗੇ ਭਾਗ ਤੀਸਰਾ, ਇਸਨੂੰ ਬੜੇ ਪਿਆਰ ਨਾਲ ਸ਼ਰਵਣ ਕਰੀਏ ਕਿ ਕਿਹੜੀ ਕਿਹੜੀ ਮੈਲਾਂ ਹਨ ਜਿਹੜੀਆਂ ਸਾਨੂੰ ਲੱਗੀਆਂ ਹੋਈਆਂ ਹਨ ਔਰ ਕਿਵੇਂ ਧੋਤੀਆਂ ਜਾ ਸਕਦੀਆਂ ਨੇ। ਉਹਨਾਂ ਦੀ ਵਿਚਾਰ ਅੱਜ ਦੇ ਵਿੱਚ ਗੁਰਬਾਣੀ ਵਿਚਾਰ ਵਿੱਚ ਹੈ। ਸੌ ਕਿਛ ਕਰ ਜਿਤ ਮੈਲ ਨਾ ਲਾਗੇ ਭਾਗ ਤੀਜਾ। ਅਕਾਲ ਪੁਰਖ ਦੀ ਜੋਤ ਹੀ ਸੱਚ ਹੈ ਅਤੇ ਉਸਦਾ ਨਾਮ ਰੂਪੀ ਆਤਮ ਪ੍ਰਕਾਸ਼ ਹੀ ਨਿਰੋਲ ਅਤੇ ਨਿਰਮਲ ਹੈ। ਤ੍ਰੈਗੁਣੀ ਮਾਇਕੀ ਮੰਡਲ ਅੰਦਰ ਮਾਇਆ ਦੇ ਅਨੇਕ ਸਰੂਪ ਹਨ ਜੋ ਬਿਨਸਨਹਾਰ, ਬਦਲਵੇਂ, ਹਨੇਰ, ਭਰਮ, ਕੂੜ ਹਨ। ਇਸ ਲਈ ਇਹ ਸਾਰੀ ਦਿਸ਼ਟ ਅਤੇ ਅਦਿਸ਼ਟ ਮਾਇਕੀ ਮੰਡਲ ਦੀ ਰਚਨਾ ਚਲਾਇਮਾਨ, ਝੂਠੀ ਅਤੇ ਮੈਲੀ ਹੈ। ਜਿਸ ਤਰ੍ਹਾਂ ਰੋਸ਼ਨੀ ਦੀ ਅਣਹੋਂਦ ਨੂੰ ਹਨੇਰਾ ਕਿਹਾ ਜਾਂਦਾ ਹੈ, ਉਸੇ ਤਰ੍ਹਾਂ ਆਤਮ ਪ੍ਰਕਾਸ਼ ਅਥਵਾ ਨਾਮ ਸ਼ਬਦ ਦੀ ਅਣਹੋਂਦ ਜਾਂ ਗੈਰ ਹਾਜ਼ਰੀ ਵਿੱਚ ਹੀ ਮਾਇਆ ਦਾ ਭਰਮ ਭੁਲਾਵਾ ਪ੍ਰਤੀਤ ਹੁੰਦਾ ਹੈ, ਜਿਸ ਵਿੱਚ ਇਸ ਬ੍ਰਹਿਮੰਡ ਦੀ ਪ੍ਰਕਿਰਤੀ ਅਤੇ ਪ੍ਰਵਿਰਤੀ ਹੋ ਰਹੀ ਹੈ। ਦੂਸਰੇ ਲਫ਼ਜ਼ਾਂ ਵਿੱਚ, ਨਾਮ ਦਾ ਪ੍ਰਕਾਸ਼ ਹੀ ਸੱਚ ਅਤੇ ਨਿਰਮਲ ਹੈ ਅਤੇ ਨਾਮ ਦੀ ਅਣਹੋਂਦ ਹੀ ਮਾਇਆ ਦਾ ਹਨੇਰ ਜਾਂ ਮੈਲ ਹੈ। ਹਰ ਬਿਨ ਸਭ ਕੁਛ ਮੈਲਾ ਸੰਤੋ, ਕਿਆ ਹੋ ਪੂਜ ਚੜਾਈ। ਨਾਮ ਬਿਨਾਂ ਸਭ ਜਗ ਹੈ ਮੈਲਾ, ਦੂਜੇ ਭਰਮ ਪਤ ਖੋਈ। ਚਹੁ ਜੁਗ ਮੈਲੇ ਮਲ ਪਰੇ, ਜਿਨਮੁਖ ਨਾਮ ਨਾ ਹੋਏ। ਸੰਸਾਰ ਦੀ ਰਚਨਾ ਅਕਾਲ ਪੁਰਖ ਦੇ ਕਵਾਓ ਜਾਂ ਖਿਆਲ ਦੁਆਰਾ ਹੋਈ ਹੈ ਅਤੇ ਖਿਆਲਾਂ ਦੁਆਰਾ ਹੀ ਇਸ ਦੀ ਪ੍ਰਕਿਰਤੀ ਅਤੇ ਪ੍ਰਵਿਰਤੀ ਚੱਲ ਰਹੀ ਹੈ। ਕੀਤਾ ਪਸਾਓ ਏਕੋ ਕਵਾਓ, ਇਸ ਦੇ ਹੋਏ ਲੱਖ ਦਰਿਆਓ। ਲੜਾਈ ਵੇਲੇ ਚਾਰ ਚੁਫੇਰੇ ਹਨੇਰਾ ਬਲੈਕਆਊਟ ਕਰਨਾ ਪੈਂਦਾ ਹੈ ਤਾਂ ਕਿ ਦੁਸ਼ਮਣ ਰੋਸ਼ਨੀ ਦੇ ਕੇ ਹਮਲਾ ਨਾ ਕਰ ਸਕੇ। ਐਸੇ ਹਨੇਰੇ ਵਿੱਚ ਅਸੀਂ ਮਕਾਨ ਅੰਦਰ ਨਿੰਮੀ ਜਿਹੀ ਰੋਸ਼ਨੀ ਕਰਦੇ ਹਾਂ ਅਤੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿੰਦੇ ਹਾਂ ਅਤੇ ਸ਼ੀਸ਼ਿਆਂ ਉੱਤੇ ਕਾਲਾ ਕਾਗਜ਼ ਜਾਂ ਮੋਟਾ ਪਰਦਾ ਲਾ ਦਿੰਦੇ ਹਾਂ ਤਾਂ ਕਿ ਅੰਦਰਲੀ ਰੋਸ਼ਨੀ ਬਾਹਰ ਨਾ ਦਿਸ ਸਕੇ। ਇਸੇ ਤਰ੍ਹਾਂ ਸਾਡੇ ਅੰਤਰ ਆਤਮੇ ਜੋਤ ਦਾ ਨਿਰਮਲ ਪ੍ਰਕਾਸ਼ ਸਦਾ ਹੋ ਰਿਹਾ ਹੈ, ਪਰ ਅਸੀਂ ਆਪਣੇ ਮਨ ਦੇ ਸ਼ੀਸ਼ਿਆਂ ਉੱਤੇ ਗੰਦੇ ਖਿਆਲਾਂ ਦਾ ਮੈਲਾ ਰੰਗ ਜਾਂ ਭਰਮ ਭੁਲਾਵੇ ਦੇ ਮੋਟੇ ਪਰਦੇ ਲਾਏ ਹੋਏ ਹਨ। ਇਸੇ ਕਾਰਨ ਆਤਮ ਜੋਤ ਦੀ ਅੰਦਰਲੀ ਰੋਸ਼ਨੀ ਬਾਹਰ ਵੱਲ ਪ੍ਰਕਾਸ਼ਿਤ ਨਹੀਂ ਹੋ ਸਕਦੀ ਅਤੇ ਅਸੀਂ ਭਰਮ ਦੇ ਹਨੇਰੇ ਅਤੇ ਅਗਿਆਨਤਾ ਵਿੱਚ ਠੋਕਰਾਂ ਖਾਂਦੇ ਦੁਖੀ ਹੁੰਦੇ ਰਹਿੰਦੇ ਹਾਂ। ਇਸ ਉਦਾਹਰਣ ਤੋਂ ਸਪੱਸ਼ਟ ਹੈ ਕਿ ਮਾਇਕੀ ਭਰਮ ਭੁਲਾਵੇ ਦੇ ਹਨੇਰ ਜਾਂ ਅਗਿਆਨਤਾ ਵਿੱਚ ਨੀਵੀਂ ਰੁਚੀਆਂ ਅਤੇ ਨੀਵੇਂ ਖਿਆਲਾਂ ਅਤੇ ਕਰਮਾਂ ਨਾਲ ਹੀ ਸਾਡੇ ਮਨ ਨੂੰ ਮੈਲ ਲੱਗਦੀ ਹੈ। ਇਸ ਲਈ ਗੁਰੂ ਬਾਬੇ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਸੋ ਕਿਛ ਕਰ ਜਿਤ ਮੈਲ ਨਾ ਲਾਗੇ। ਇਸ ਦਾ ਮਤਲਬ ਇਹ ਹੈ ਕਿ ਅਸੀਂ ਉਹ ਖਿਆਲ ਜਾਂ ਕਰਮ ਨਾ ਕਰੀਏ ਜਿਸ ਨਾਲ ਸਾਡੇ ਮਨ ਨੂੰ ਹੋਰ ਮੈਲ ਲੱਗੇ, ਪਰ ਜੇਕਰ ਗਹੁ ਨਾਲ ਆਪਣੇ ਅੰਦਰ ਝਾਤੀ ਮਾਰੀਏ ਤਾਂ ਪਤਾ ਲੱਗੇਗਾ ਕਿ ਅਸੀਂ ਖਿਨ ਖਿਨ ਪਲ ਪਲ ਦਿਨ ਸਰਾਤ ਉਹੀ ਖਿਆਲ ਜਾਂ ਕਰਮ ਕਰਦੇ ਹਾਂ ਜਿਸ ਨਾਲ ਸਾਡੇ ਮਨ ਦੀ ਮੈਲ ਹੋਰ ਵੱਧਦੀ ਜਾਂਦੀ ਹੈ। ਇਸੇ ਕਾਰਨ ਸਾਰਾ ਸੰਸਾਰ ਆਤਮਿਕ ਜੋਤ ਦੀ ਨਿਰਮਲ ਰੋਸ਼ਨੀ ਦੀ ਨਿੱਘ ਅਤੇ ਬਰਕਤਾਂ ਤੋਂ ਵਾਂਝਾ ਰਹਿੰਦਾ ਹੈ ਅਤੇ ਦੁਖਦਾਈ ਜੀਵਨ ਬਤੀਤ ਕਰਦਾ ਹੈ। ਪਲਜ ਪਲਜ ਸਗਲੀ ਮੂਈ, ਝੂਠਾ ਧੰਦਾ ਮੋਹ, ਮੈਲਾ ਹਰ ਕੇ ਨਾਮ ਬਿਨ ਜੀਓ। ਜਿਉਂ ਜਿਉਂ ਅਸੀਂ ਚਾਨਣ ਤੋਂ ਦੂਰ ਜਾਂਦੇ ਹਾਂ ਤਿਉਂ ਤਿਉਂ ਹਨੇਰਾ ਵੱਧਦਾ ਜਾਂਦਾ ਹੈ ਅਤੇ ਰੋਸ਼ਨੀ ਘਟਦੀ ਜਾਂਦੀ ਹੈ। ਇਸਦੇ ਐਨ ਉਲਟ ਜਿਉਂ ਜਿਉਂ ਅਸੀਂ ਰੋਸ਼ਨੀ ਦੇ ਨੇੜੇ ਜਾਂਦੇ ਹਾਂ ਤਿਉਂ ਤਿਉਂ ਹਨੇਰਾ ਜਾਂ ਮਨ ਦੀ ਮੈਲ ਘਟਦੀ ਜਾਂਦੀ ਹੈ ਅਤੇ ਰੋਸ਼ਨੀ ਦੇ ਪ੍ਰਕਾਸ਼ ਦੇ ਅੰਦਰ ਪਹੁੰਚ ਕੇ ਹਨੇਰਾ ਜਾਂ ਮੈਲ ਆਪ ਮੁਹਾਰੇ ਅਲੋਪ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਉਂ ਜਿਉਂ ਸਾਡੀ ਬਿਰਤੀ ਆਤਮ ਜੋਤ ਦੇ ਨਿਰਮਲ ਪ੍ਰਕਾਸ਼ ਅਥਵਾ ਨਾਮ ਤੋਂ ਦੁਰੇਡੇ ਜਾਂ ਭੁੱਲ ਵਿੱਚ ਜਾਂਦੀ ਹੈ ਤਿਉਂ ਤਿਉਂ ਮਾਇਕੀ ਮੰਡਲ ਦੀ ਮੈਲ ਦਾ ਅਕਸ਼ ਸਾਡੇ ਮਨ 'ਤੇ ਪੈਂਦਾ ਹੈ ਅਤੇ ਸਹਿਜੇ ਸਹਿਜੇ ਮਾਇਆ ਦੇ ਭਰਮ ਭੁਲਾਵੇ ਦੇ ਹਨੇਰ ਨਾਲ ਅਸੀਂ ਅਸ਼ਰਧਕ ਜਾਂ ਨਾਸ਼ਤਕ ਹੁੰਦੇ ਜਾਂਦੇ ਹਾਂ। ਦੂਜੇ ਪਾਸੇ ਜਿਉਂ ਜਿਉਂ ਅਸੀਂ ਸਾਧ ਸੰਗਤ ਵਿੱਚ ਵਿਚਰਦਿਆਂ ਹੋਇਆਂ ਨਾਮ ਸਿਮਰਨ ਸ਼ਬਦ ਸੁਰ ਦਾ ਅਭਿਆਸ ਕਰਦੇ ਹਾਂ ਤਾਂ ਆਤਮ ਪ੍ਰਕਾਸ਼ ਦਾ ਚਾਨਣ ਜਾਂ ਅਨੁਭਵੀ ਗਿਆਨ ਵੱਧਦਾ ਜਾਂਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ ਜਿਉਂ ਜਿਉਂ ਉਹ ਵਧਾਈਏ ਤਿਉਂ ਤਿਉਂ ਹਰ ਸਿਓ ਰੰਗ। ਇਸ ਹਰ ਰੰਗ ਨਾਲ ਹੀ ਸਾਡੇ ਮਨ ਦੀ ਮੈਲ ਲੈ ਸਕਦੀ ਹੈ। ਭਰੀਏ ਮਤ ਪਾਪਾਂ ਕੇ ਸੰਗ ਉਹ ਧੁੱਪੈ ਨਾਵੇਂ ਕੇ ਰੰਗ। ਇਹ ਨਾਵੇਂ ਕਾ ਰੰਗ ਜਾਂ ਸ਼ਰਧਾ ਭਾਵਨੀ ਦੀ ਪ੍ਰੇਮ ਸੁਪਨਾ ਇਹ ਗੁਰਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਗੁਰਮੁਖ ਪਿਆਰਿਆਂ ਸੰਤਾਂ ਅਤੇ ਮਹਾਂਪੁਰਖਾਂ ਦੀ ਸੰਗਤ ਸੇਵਾ ਅਤੇ ਛੋਹ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਇਹ ਨਾਵੇਂ ਕਾ ਰੰਗ ਜਾਂ ਸ਼ਰਧਾ ਭਾਵਨੀ ਦੀ ਪ੍ਰੇਮ ਸੁਪਨਾ ਗੁਰਪ੍ਰਸਾਦ ਦੁਆਰਾ ਸਾਧ ਸੰਗਤ ਵਿੱਚ ਗੁਰਮੁਖ ਪਿਆਰਿਆਂ ਸੰਤਾਂ ਅਤੇ ਮਹਾਂਪੁਰਖਾਂ ਦੀ ਸੰਗਤ ਸੇਵਾ ਅਤੇ ਛੋਹ ਨਾਲ ਹੀ ਪ੍ਰਾਪਤ ਹੋ ਸਕਦੀ ਹੈ। ਸਾਧ ਸੰਗਤ ਹੋਏ ਨਿਰਮਲਾ ਕਟੀਏ ਜਮ ਕੀ ਫਾਸ ਮਿਲ ਸਾਧੂ ਦੁਰਮਤ ਖੋਏ ਪਦਤ ਪੁਨੀਤ ਸਭ ਹੋਏ ਗਈ ਗਿਲਾਨ ਸਾਧ ਕੈ ਸੰਗ ਮਨ ਤਨ ਰਾਤੋ ਹਰ ਕੈ ਰੰਗ ਹਰ ਕੇ ਸੰਤ ਸੰਤ ਭਲਨੀਕੇ ਮਿਲ ਸੰਤ ਜਰਾ ਮਲ ਲਈਆ ਜਨਮ ਜਨਮ ਕੀ ਹੋਮੇ ਮਲ ਲਾਗੀ ਮਿਲ ਸੰਗਤ ਮਲ ਲੈ ਜਾਵੇਂਗੋ। ਨੀਵੀਆਂ ਰੁਚੀਆਂ ਅਤੇ ਗੰਧਲੇ ਖਿਆਲਾਂ ਵਾਲੇ ਲੋਕਾਂ ਨਾਲ ਹੀ ਸਾਡਾ ਅਕਸਰ ਵਾਹ ਪੈਂਦਾ ਹੈ ਜਿਨ੍ਹਾਂ ਦੀ ਕੁਸੰਗਤ ਨਾਲ ਅਸੀਂ ਮਸਾਲੇ ਲਾ ਲਾ ਕੇ ਈਰਖਾ ਦੁਐਤ ਵੈਰ ਵਿਰੋਧ ਚੁਗਲੀ ਨਿੰਦਿਆ ਦੀਆਂ ਗੱਲਾਂ ਕਰ ਕਰਕੇ ਆਪਣੇ ਪੁਰਾਣੇ ਰੋਸੇ ਗਿੱਲੇ ਅਤੇ ਘਿਰਣਾ ਦੀਆਂ ਗੰਢਾਂ ਖੋਲ੍ਹ ਕੇ ਇੱਕ ਦੂਜੇ ਨੂੰ ਸੁਣਾ ਕੇ ਆਪਣੀ ਇਕੱਠੀ ਕੀਤੀ ਹੋਈ ਗੰਦੀ ਹਵਾੜ ਕੱਢ ਕੇ ਮਨ ਨੂੰ ਹੌਲਾ ਕਰਦੇ ਹਾਂ ਅਤੇ ਅਸੀਂ ਇਸ ਵਿੱਚ ਬੜਾ ਸਵਾਦ ਮਾਣਦੇ ਹਾਂ। ਜਦੋਂ ਵੀ ਦੋ ਚਾਰ ਆਦਮੀ ਜਾਂ ਔਰਤਾਂ ਘਰਾਂ ਵਿੱਚ ਸਫ਼ਰ ਵਿੱਚ ਕਚਹਿਰੀਆਂ ਵਿੱਚ ਸਤਸੰਗ ਵਿੱਚ ਧਰਮ ਸਥਾਨਾਂ ਵਿੱਚ ਵਿਆਹ ਸ਼ਾਦੀਆਂ ਵਿੱਚ ਸੋਗ ਵਿੱਚ ਇਕੱਠੇ ਹੁੰਦੇ ਹਨ ਉੱਥੇ ਸਾਡਾ ਇਹੋ ਹੀ ਸ਼ੁਗਲ ਜਾਂ ਦਿਲ ਪਰਚਾਵਾ ਹੁੰਦਾ ਹੈ ਅਤੇ ਮਨਾ ਕੀਤੀਆਂ ਵੀ ਹੱਟ ਨਹੀਂ ਹੁੰਦਾ ਕਿਉਂਕਿ ਸਾਡੀਆਂ ਰੁਚੀਆਂ ਮਲੀਨ ਹੋਣ ਦੇ ਕਾਰਨ ਸਾਡੇ ਅੰਦਰੋਂ ਆਪ ਮੁਹਾਰੇ ਗੰਦੀ ਹਵਾੜ ਹੀ ਨਿਕਲਦੀ ਹੈ। ਇਸ ਤਰ੍ਹਾਂ ਅਸੀਂ ਲੋਕਾਂ ਦੇ ਗੰਦੇ ਛਿੱਦਰ ਫੋਲ ਕੇ ਆਪਣਾ ਮਨ ਹੋਰ ਵੀ ਗੰਦਾ ਕਰੀ ਜਾਂਦੇ ਹਾਂ। ਮੱਧਮ ਕਿਸਮ ਦੇ ਖਿਆਲ ਜਿਸ ਤਰ੍ਹਾਂ ਕਿ ਕਿਰਿਆ ਸੋਧਣੀ ਕਿਰਤ ਕਰਨੀ ਖੇਡਣਾ ਸੋਣਾ ਆਦਿ ਇਹ ਭਾਵੇਂ ਨਿਰਦੋਖ ਪ੍ਰਤੀਤ ਹੁੰਦੇ ਹਨ ਪਰ ਅਸਲ ਵਿੱਚ ਸਭ ਖਿਆਲ ਕਰਮ ਧਰਮ ਆਦਿ ਤ੍ਰੈਗੁਣੀ ਮਾਇਕੀ ਮੰਡਲ ਦੇ ਭਰਮ ਭੁਲਾਵੇ ਅਤੇ ਹੋਮੇ ਦੀ ਰੰਗਤ ਵਿੱਚ ਰੱਬ ਦੀ ਯਾਦ ਵਿੱਚੋਂ ਨਿਕਲ ਕੇ ਜਾਂ ਰੱਬ ਨੂੰ ਭੁਲਾ ਕੇ ਕੀਤੇ ਜਾਂਦੇ ਹਨ। ਸੋ ਰੱਬ ਨੂੰ ਵਿਸਾਰਨਾ ਹੀ ਮਨ ਨੂੰ ਮੈਲ ਲਾਉਣੀ ਹੈ ਰੱਬ ਨੂੰ ਵਿਸਾਰਨਾ ਹੀ ਮਨ ਨੂੰ ਮੈਲ ਲਾਉਣੀ ਹੈ। ਨਾਮ ਤਿਆਗ ਕਰੇ ਅਨਕਾਜ ਬਿਨਸ ਜਾਏ ਝੂਠੇ ਸਭ ਪਾਜ ਨਾਮ ਸੰਗ ਮਨ ਪ੍ਰੀਤ ਨਾ ਲਾਵੇ ਕੋਟ ਕਰਮ ਕਰ ਤੋ ਨਰਕ ਜਾਵੇ ਸੋਈ ਮਲੀਨ ਦੀਨਹੀਨ ਜਿਸ ਪ੍ਰਭ ਬਿਸਰਾਨਾ ਨਾਨਕ ਵਿਣ ਨਾਵੇਂ ਅਲੂੰਦਿਆ ਜਿੱਤੀ ਹੋਰ ਖਿਆਲ। ਅਸੀਂ ਆਪੋ ਆਪਣੀ ਰੁਚੀ ਅਨੁਸਾਰ ਇੱਕ ਦੂਜੇ ਤੋਂ ਅਸਰ ਲੈਂਦੇ ਹਾਂ ਅਤੇ ਦਿੰਦੇ ਹਾਂ। ਉਦਾਹਰਣ ਦੇ ਤੌਰ 'ਤੇ ਮੱਖੀ ਗੰਦੀ ਮੰਨੀ ਗਈ ਹੈ ਜੋ ਸਿਰਫ ਗੰਦੇ ਥਾਂ ਉੱਤੇ ਹੀ ਬਹਿੰਦੀ ਹੈ। ਜਿੱਥੇ ਵੀ ਮੈਲ ਜਾਂ ਛਿੱਟਾ ਜਾਂ ਦਾਗ ਪਿਆ ਹੋਵੇ ਉੱਥੇ ਹੀ ਮੱਖੀਆਂ ਇਕੱਠੀਆਂ ਹੋ ਜਾਂਦੀਆਂ ਹਨ। ਮੱਖੀ ਨੂੰ ਗੰਦਗੀ ਨਾਲ ਪਿਆਰ ਹੈ ਇਸ ਲਈ ਗੰਦਗੀ ਹੀ ਮੱਖੀ ਨੂੰ ਖਿੱਚ ਪਾਉਂਦੀ ਹੈ। ਇਹਨਾਂ ਦੀ ਨਜ਼ਰ ਅਤੇ ਸੁੰਘਣ ਸ਼ਕਤੀ ਇਤਨੀ ਤੀਖਣ ਹੁੰਦੀ ਹੈ ਕਿ ਗੰਦੇ ਮੈਲੇ ਦਾਗ ਨੂੰ ਝੱਟ ਪਛਾਣ ਲੈਂਦੀਆਂ ਹਨ। ਇਹਨਾਂ ਦੇ ਅੰਤਸ਼ਕਰਨ ਵਿੱਚ ਗੰਦਗੀ ਨਾਲ ਪਿਆਰ ਅਤੇ ਖਿੱਚ ਦੀਆਂ ਤੀ ਇਹਨਾਂ ਦੇ ਅੰਤਸ਼ਕਰਨ ਵਿੱਚ ਗੰਦਗੀ ਨਾਲ ਪਿਆਰ ਅਤੇ ਖਿੱਚ ਇਤਨੀ ਤੀਬਰ ਹੁੰਦੀ ਹੈ ਕਿ ਮੁੜ ਮੁੜ ਕੇ ਉਡਾਉਣ ਨਾਲ ਵੀ ਹਟਦੀਆਂ ਨਹੀਂ, ਫਿਰ ਕੇ ਗੰਦੀਆਂ ਨੂੰ ਗੰਦਗੀ ਉੱਤੇ ਹੀ ਚਿੰਬੜੀਆਂ ਹਨ। ਸਾਫ ਨਿਰਮਲ ਥਾਂ ਉੱਤੇ ਘੱਟ ਹੀ ਬਹਿੰਦੀਆਂ ਹਨ। ਕੀੜੀਆਂ ਦੀ ਮਿੱਠੇ ਵਾਲੀ ਖਿੱਚ, ਮੱਖੀ ਦੀ ਗੰਦਗੀ ਵੱਲ ਖਿੱਚ, ਇਹ ਇਹਨਾਂ ਦੀ ਖਿੱਚ ਜਾਂ ਇਫਰਤ ਇਹ ਕੁਦਰਤੀ ਕਾਨੂੰਨ ਜਾਂ ਹੁਕਮ ਅਨੁਸਾਰ ਹੀ ਹੈ। ਲਾਈਕ ਅਟ੍ਰੈਕਟਸ ਲਾਈਕ, ਤੁਰਦੇ ਕੋ ਤੁਰਦਾ ਮਿਲੇ, ਉੱਡਦੇ ਕੋ ਉੱਡਦਾ, ਜੀਵਤੇ ਕੋ ਜੀਵਤਾ ਮਿਲੇ, ਮੂਏ ਕੋ ਮੂਆ। ਕੁਦਰਤ ਦੇ ਵਾਯੂ ਮੰਡਲ ਵਿੱਚ ਅਨੇਕਾਂ ਆਵਾਜ਼ਾਂ ਰਵ ਰਹੀਆਂ ਭਰਪੂਰ ਹਨ। ਜਿਸ ਮੀਟਰ ਅਤੇ ਵੇਵਲੈਂਥ ਉੱਤੇ ਰੇਡੀਓ ਲਾਇਆ ਜਾਏ, ਉਸੇ ਮੀਟਰ ਅਤੇ ਵੇਵਲੈਂਥ ਉੱਤੇ ਆਵਾਜ਼ ਨੂੰ ਰੇਡੀਓ ਫੜੇਗਾ, ਹੋਰ ਕਿਸੇ ਆਵਾਜ਼ ਨੂੰ ਨਹੀਂ ਫੜਦਾ। ਐਨ ਇਸੇ ਤਰ੍ਹਾਂ ਇੱਕੋ ਜਿਹੀਆਂ ਚੰਗੀਆਂ ਜਾਂ ਮਾੜੀਆਂ ਰੁਚੀਆਂ ਜਾਂ ਸੰਗਤ ਵਾਲੇ ਜਾਂ ਮਨ ਦੀਆਂ ਕਿਰਨਾਂ ਧਾ ਕੇ ਆਪਸ ਵਿੱਚ ਮਿਲਦੀਆਂ ਹਨ। ਇਸੇ ਤਰ੍ਹਾਂ ਇੱਕੋ ਜਿਹੀਆਂ ਚੰਗੀਆਂ ਜਾਂ ਮਾੜੀਆਂ ਰੁਚੀਆਂ ਜਾਂ ਰੰਗਤ ਵਾਲੀਆਂ ਮਨ ਦੀਆਂ ਕਿਰਨਾਂ ਧਾ ਕੇ ਆਪਸ ਵਿੱਚ ਮਿਲਦੀਆਂ ਹਨ। ਇਸ ਦਾ ਮਤਲਬ ਇਹ ਹੋਇਆ ਕਿ ਸਾਡੇ ਮਨ ਦੀ ਰੰਗਤ ਜਾਂ ਅੰਤਸ਼ਕਰਨ ਆਪਣੇ ਵਰਗੀਆਂ ਹੋਰ ਮਾਨਸਿਕ ਕਿਰਨਾਂ ਨੂੰ ਆਪਣੇ ਵੱਲ ਅਵਸ਼ ਖਿੱਚਦੀਆਂ ਹਨ। ਇਸੇ ਕਰਕੇ ਸ਼ਰਾਬੀ, ਅਮਲੀ, ਚੋਰ, ਵਿਵਚਾਰੀ ਆਦਿ ਨੀਵੀਂ ਰੁਚੀਆਂ ਵਾਲਿਆਂ ਨੂੰ ਅਣਜਾਣੇ ਹੀ ਸਹਿਜ ਸੁਭਾਅ ਆਪਣੇ ਵੱਲ ਖਿੱਚ ਪਾਉਂਦੇ ਹਨ ਅਤੇ ਸਹਿਜੇ ਸਹਿਜੇ ਉਹਨਾਂ ਨੂੰ ਵੀ ਆਪਣੇ ਵਰਗੇ ਅਮਲੀ ਬਣਾ ਲੈਂਦੇ ਹਨ। ਇਸ ਕੁਦਰਤੀ ਅਸੂਲ ਅਨੁਸਾਰ ਹਰ ਇੱਕ ਇਨਸਾਨ ਆਪਣੇ ਮਨ ਦੀਆਂ ਰੁਚੀਆਂ ਅਨੁਸਾਰ ਆਪੋ ਆਪਣਾ ਵਾਤਾਵਰਣ ਬਣਾ ਰਿਹਾ ਹੈ। ਦੂਜੇ ਲਫਜ਼ਾਂ ਵਿੱਚ ਅਸੀਂ ਆਪੋ ਆਪਣੇ ਖਿਆਲਾਂ ਅਤੇ ਰੁਚੀਆਂ ਅਨੁਸਾਰ ਹੀ ਆਪਣਾ ਵਾਤਾਵਰਣ, ਆਪਣਾ ਅੰਤਸ਼ਕਰਨ, ਆਪਣੇ ਨਿੱਕੇ ਜਿਹੇ ਸੰਸਾਰ ਦਾ ਦਾਇਰਾ, ਆਪਣੀ ਜੀਵਨ ਸੇਧ, ਆਪਣੀ ਕਿਸਮਤ, ਆਪਣਾ ਚੰਗਾ ਜਾਂ ਮਾੜਾ ਜੀਵਨ ਬਣਾ ਰਹੇ ਹਾਂ। ਆਮ ਜਨਤਾ ਦੀ ਖਿੱਚ ਜਾਂ ਮਨ ਦਾ ਰੁੱਖ ਜਾਂ ਰੁਚੀ ਨੀਵੇਂ ਅਥਵਾ ਮੈਲੇ ਖਿਆਲਾਂ ਅਤੇ ਕੁਸੰਗਤ ਵਾਲੀ ਹੈ, ਜਿਸ ਨਾਲ ਅਸੀਂ ਆਪਣੇ ਮਨ ਨੂੰ ਹੋਰ ਵੀ ਮਲੀਨ ਕਰੀ ਜਾਂਦੇ ਹਾਂ ਅਤੇ ਖਿੰਨ ਖਿੰਨ ਅਣਜਾਣੇ ਹੀ ਸਹਿ ਸਵਾਏ ਸਮੁੱਚੀ ਨਿਰਮਲ ਕੁਦਰਤ ਨੂੰ ਵੀ ਮਲੀਨ ਅਤੇ ਗੰਧਲੀ ਕਰੀ ਜਾਂਦੇ ਹਾਂ। ਇਉਂ ਅਸੀਂ ਆਪਣੇ ਘਰ ਦਾ ਵਾਤਾਵਰਣ ਮਲੀਨ ਕਰਨ ਤੋਂ ਇਲਾਵਾ ਸਮੁੱਚੇ ਬ੍ਰਹਿਮੰਡ ਦੇ ਵਾਤਾਵਰਣ ਨੂੰ ਵੀ ਗੰਧਲਾ ਕਰਨ ਵਿੱਚ ਵੀ ਆਪਣਾ ਹਿੱਸਾ ਪਾ ਰਹੇ ਹਾਂ। ਕਰਤਾਰ ਨੇ ਇਹ ਕੁਦਰਤ ਜੀਵਾਂ ਲਈ ਸੋਹਣੀ, ਸੁਹਾਵਣੀ ਅਤੇ ਸੁਖਦਾਈ ਬਣਾਈ ਸੀ, ਪਰ ਅਸੀਂ ਆਪਣੀ ਮਲੀਨ ਰੁਚੀਆਂ ਨਾਲ ਇਸ ਨੂੰ ਮੈਲਾ ਕਰ ਦਿੱਤਾ ਹੈ ਅਤੇ ਖਿੰਨ ਖਿੰਨ ਹੋਰ ਵੀ ਮੈਲਾ ਕਰੀ ਜਾ ਰਹੇ ਹਾਂ। ਬਲਿਹਾਰੀ ਕੁਦਰਤ ਵਸਿਆ ਦਾ ਵਾਤਾਵਰਣ ਅੱਗੇ ਹੀ ਅਤਿਅੰਤ ਮਲੀਨ ਹੋ ਚੁੱਕਿਆ ਹੈ। ਜੇ ਇੱਕ ਬ੍ਰਹਿਮੰਡ ਦੇ ਵਾਤਾਵਰਣ ਨੂੰ ਸੁਧਾਰਨ ਜਾਂ ਨਿਰਮਲ ਕਰਨ ਨੂੰ ਅਸੀਂ ਸਹਾਇਕ ਨਹੀਂ ਹੋ ਸਕਦੇ ਤਾਂ ਇਸ ਨੂੰ ਹੋਰ ਗੰਦਿਆਂ ਕਰਨ ਦਾ ਵੀ ਸਾਨੂੰ ਕੋਈ ਹੱਕ ਨਹੀਂ। ਇਸ ਦਾ ਸਬਕ ਸਬੂਤ ਇਹ ਹੈ ਕਿ ਸਾਰੇ ਸੰਸਾਰ ਵਿੱਚ ਈਰਖਾ, ਦਵੈਤ, ਨਫ਼ਰਤ, ਸਾੜਾ, ਬੇਈਮਾਨੀ, ਭ੍ਰਿਸ਼ਟਾਚਾਰ, ਕਾਲਾ ਬਜ਼ਾਰੀ, ਖੁਦਗਰਜੀ, ਲੁੱਟ ਕਸੁੱਟ, ਖੋਆ ਖਾਈ, ਲੜਾਈਆਂ ਝਗੜੇ, ਜ਼ੁਲਮ ਆਦਿ ਵੱਧਦੇ ਹੀ ਜਾਂਦੇ ਹਨ ਅਤੇ ਦੁਨਿਆਵੀ ਜੀਵਨ ਵਿੱਚ ਸ਼ੱਕ, ਡਰ, ਚਿੰਤਾ, ਸਹਿਮ, ਅਨਿਸ਼ਚਿਤਤਾ, ਸਥਿਰਤਾ, ਅਸ਼ਾਂਤੀ, ਖਿੱਚੋ ਤਾਣ, ਤਣਾਓ, ਢਹਿੰਦੀਆਂ ਕਲਾ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ, ਜਿਸ ਨਾਲ ਸਾਡਾ ਜੀਵਨ ਨਰਕਮਈ ਬਣਦਾ ਜਾ ਰਿਹਾ ਹੈ। ਮੇਲਿਆਂ, ਸਿਨੇਮਾ, ਟੀਵੀ, ਥੀਏਟਰਾਂ, ਡਰਾਮਿਆਂ ਵਿੱਚ ਤਾਂ ਇਤਨੀ ਭੀੜ ਹੁੰਦੀ ਹੈ ਕਿ ਬਲੈਕ ਵਿੱਚ ਟਿਕਟਾਂ ਵਿਕਦੇ ਹਨ, ਪਰ ਸਤਸੰਗਤ ਵਿੱਚ ਬਹੁਤ ਥੋੜ੍ਹੀ ਹਾਜ਼ਰੀ ਹੁੰਦੀ ਹੈ, ਕਿਉਂਕਿ ਸਾਡੇ ਮਨ ਵਿੱਚ ਨੀਵੀਆਂ ਰੁਚੀਆਂ ਦੀ ਬਹੁਲਤਾ ਹੈ, ਜਿਸ ਕਾਰਨ ਸਾਨੂੰ ਉੱਚੇ, ਸੋਹਣੇ, ਨਿਰਮਲ ਖਿਆਲ ਭਾਉਂਦੇ ਹੀ ਨਹੀਂ। ਜੇ ਕਿਸੇ ਨੂੰ ਸਤਸੰਗ ਦੁਆਰਾ ਉਚੇਰੇ ਅਤੇ ਉਸਾਰੂ ਖਿਆਲ ਆਉਂਦੇ ਵੀ ਹਨ ਤਾਂ ਨੀਵੀਂ ਮਲੀਨ ਰੁਚੀਆਂ ਦੀ ਖਿੱਚ ਜਾਂ ਉਕਸਾਹਟ ਨਾਲ ਛੇਤੀ ਅਸੀਂ ਪੁਰਾਣੀ ਨੀਵੀਂ ਰੁਚੀ ਦੇ ਰੋਡ ਵਿੱਚ ਰੁੜ ਜਾਂਦੇ ਹਾਂ। ਅਸੀਂ ਆਪਣੀ ਅਗਿਆਨਤਾ ਅਤੇ ਪਰੰਪਲਾਵੇ ਵਿੱਚ ਆਪਣੇ ਭੈੜੇ ਵਾਤਾਵਰਣ, ਬਿਮਾਰੀਆਂ, ਦੁੱਖ ਕਲੇਸ਼ ਲਈ ਲੋਕਾਂ ਜਾਂ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਹਾਂ। ਅਸੀਂ ਆਪਣੀ ਅਗਿਆਨਤਾ ਅਤੇ ਪਰੰਪਲਾਵੇ ਵਿੱਚ ਆਪਣੇ ਭੈੜੇ ਵਾਤਾਵਰਣ, ਬਿਮਾਰੀਆਂ, ਦੁੱਖ ਕਲੇਸ਼ ਲਈ ਲੋਕਾਂ ਜਾਂ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਹਾਂ, ਪਰ ਗੁਰਬਾਣੀ ਅਨੁਸਾਰ ਸਾਡਾ ਇਹ ਖਿਆਲ ਜਾਂ ਨਿਸ਼ਚਾ ਨਿਰਮੂਲ ਅਤੇ ਗਲਤ ਹੈ। ਦੱਦਾ ਦੋਸ਼ ਨਾ ਦਿਓ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰਜਨਾ, ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੋ ਜੋ ਕਰਮ ਕੀਓ ਲਾਲਚ ਲੱਗ, ਤਹਿ ਤੈਂ ਆਪ ਬੰਧਾਇਓ। ਅਸਲ ਵਿੱਚ ਅਸੀਂ ਆਪਣੇ ਵਾਤਾਵਰਣ, ਕਿਸਮਤ ਅਤੇ ਭਵਿੱਖ ਦੇ ਚੰਗੇ ਮਾੜੇ ਹੋਣ ਦੇ ਆਪ ਖੁਦ ਹੀ ਜ਼ਿੰਮੇਵਾਰ ਹਾਂ। ਜੇ ਅਸੀਂ ਆਪਣੇ ਵਾਤਾਵਰਣ, ਕਿਸਮਤ ਅਤੇ ਭਵਿੱਖ ਨੂੰ ਚੰਗੇਰਾ, ਉਚੇਰਾ, ਸੁਖੇਰਾ ਅਤੇ ਸੁਨੇਹਰਾ ਬਣਾਉਣਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੇ ਖਿਆਲਾਂ, ਨਿਸ਼ਚਿਆਂ, ਰੁਚੀਆਂ ਅਤੇ ਕਰਮਾਂ ਨੂੰ ਬਦਲਣਾ ਪਵੇਗਾ। ਵਰਨਾ ਅਸੀਂ ਆਪਣੀ ਪੁਰਾਣੀ ਮਲੀਨ ਜੀਵਨ ਪ੍ਰਣਾਲੀ ਦੀ ਰੋਡ ਵਿੱਚ ਰੁੜਦੇ ਜਾਵਾਂਗੇ ਅਤੇ ਪਲਚ ਪਲਚ ਸਗਲੀ ਮੂਈ ਵਾਲਾ ਜੀਵਨ ਬਤੀਤ ਕਰਦੇ ਰਹਾਂਗੇ। ਅਸੀਂ ਆਪਣੇ ਘਰ ਦੇ ਅੰਦਰ ਅਤੇ ਬਾਹਰਲਾ ਉਦਾਲਾ ਪਦਾਲਾ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਸੋਹਣੇ ਫਰਨੀਚਰ, ਪਰਦਿਆਂ ਅਤੇ ਹੋਰ ਕਈ ਕਿਸਮ ਦੀਆਂ ਸੋਹਣੀਆਂ ਚੀਜ਼ਾਂ ਨਾਲ ਸਜਾਉਂਦੇ ਹਾਂ। ਬਾਰ ਬਾਰ ਵੀ ਕਈ ਕਿਸਮ ਦੇ ਫੁਲਵਾੜੀਆਂ, ਬੂਟਿਆਂ ਆਦਿ ਨਾਲ ਕੋਠੀ ਨੂੰ ਅਤੇ ਵਿਹੜੇ ਦਾ ਕੋਠੀ ਦਾ ਵਿਹੜਾ ਸਜਾਉਂਦੇ ਹਾਂ। ਇਹ ਕੋਠੀ ਦੀ ਅੰਦਰਲੀ ਅਤੇ ਬਾਹਰਲੀ ਸਫਾਈ ਅਤੇ ਸਜਾਵਟ ਅਸੀਂ ਆਪਣੀ ਵਿੱਤ ਅਨੁਸਾਰ, ਮਨ ਦੀ ਰੀਝ, ਲੋਕਾਚਾਰੀ, ਰੀਸੋ ਰੀਸੀ ਅਤੇ ਵਾਹ ਵਾਹ ਦੀ ਭੁੱਖ ਦੀ ਪੂਰਤੀ ਲਈ ਕਰਦੇ ਹਾਂ। ਜਦ ਕਿਸੇ ਵਿਸ਼ੇਸ਼ ਪ੍ਰਾਹੁਣੇ ਜਾਂ ਅਫਸਰ ਨੇ ਆਉਣਾ ਹੋਵੇ ਤਾਂ ਕੋਠੀ ਦੇ ਅੰਦਰ ਬਾਹਰ ਬੜੇ ਚਾਓ ਨਾਲ, ਰੀਝਾਂ ਨਾਲ ਵੱਧ ਚੜ੍ਹ ਕੇ ਸਫਾਈ ਅਤੇ ਸਜਾਵਟ ਕਰਨ ਵਿੱਚ ਹਰ ਮੁਮਕਿਨ ਕੋਸ਼ਿਸ਼ ਕਰਦੇ ਹਾਂ। ਪਰ ਅਫਸੋਸ ਦੀ ਗੱਲ ਹੈ ਕਿ ਸਾਡੇ ਅੰਤਰ ਆਤਮੇ ਬਿਰਾਜਮਾਨ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਅਕਾਲ ਪੁਰਖ ਦੇ ਮਨ ਮੰਦਰ ਨੂੰ ਸਾਫ਼ ਸੁਥਰਾ ਰੱਖਣ, ਨਿਰਮਲ ਕਰਨ, ਸਜਾਉਣ, ਰੀਝਾਂ ਲਾਉਣ, ਸਿੰਗਾਰਨ ਦੀ ਬਾਬਤ ਸਾਨੂੰ ਕਦੇ ਖਿਆਲ, ਚਾਓ, ਰੀਝ, ਉੱਦਮ ਲੋੜ ਹੀ ਨਹੀਂ ਪਾਸੀ। ਜਿਤਨੀ ਰੀਝ, ਚਾਓ ਅਤੇ ਯਤਨ ਅਸੀਂ ਆਪਣੇ ਤਨ ਅਤੇ ਵਾਤਾਵਰਣ ਨੂੰ ਸਾਫ਼ ਸੁਥਰਾ ਅਤੇ ਸਜਾਉਣ ਲਈ ਵਿੱਚ ਲਾਉਂਦੇ ਹਾਂ, ਉਸਦੇ ਐਨ ਉਲਟ ਅਸੀਂ ਆਪਣੇ ਹਿਰਦੇ ਦੇ ਸ਼ਹਿਨਸ਼ਾਹ ਦੇ ਮਨ ਮੰਦਰ ਨੂੰ ਮੈਲੇ ਖਿਆਲਾਂ, ਗੰਧਲੇ ਵਾਤਾਵਰਣ ਨਾਲ ਮੈਲਾ ਕਰੀ ਜਾਂਦੇ ਹਾਂ ਅਤੇ ਇਸ ਵਿੱਚ ਆਪਣੀ ਸਿਆਣਪ, ਵਡਿਆਈ ਜਾਂ ਭਲਾ ਮਨੀ ਬੈਠੇ ਹਾਂ। ਗੁਰਬਾਣੀ ਦੇ ਨਿੱਤ ਪਾਠ, ਕੀਰਤਨ, ਕਥਾ ਕਰਦਿਆਂ ਸੁਣਦਿਆਂ ਹੋਇਆਂ ਵੀ ਸਾਨੂੰ ਆਪਣੇ ਅੰਤਰ ਆਤਮੇ ਬਿਰਾਜਮਾਨ ਅਕਾਲ ਪੁਰਖ ਦੀ ਹੋਂਦ ਦੀ ਸੋਝੀ ਜਾਂ ਨਿਸ਼ਚਾ ਹੀ ਨਹੀਂ ਆਉਂਦਾ। ਭਾਵੇਂ ਗੁਰਬਾਣੀ ਸਾਫ਼ ਲਫਜ਼ਾਂ ਵਿੱਚ ਬੇਅੰਤ ਤਰੀਕਿਆਂ ਨਾਲ ਪੁਕਾਰ ਪੁਕਾਰ ਕੇ ਸਾਡੇ ਅੰਤਰ ਆਤਮੇ, ਮਨ ਮੰਦਰ, ਨਿਜ ਘਰ ਬੇਗਮਪੁਰੇ ਦੀ ਸੂਝਬੂਝ ਅਤੇ ਵਡਿਆਈ ਦਰਸਾ ਰਹੀ ਹੈ। ਜੇਕਰ ਕੋਈ ਵਿਸ਼ੇਸ਼ ਪ੍ਰਾਹੁਣਾ VIP ਰਹਿੰਦਾ ਹੋਵੇ ਤਾਂ ਘਰ ਦੀ ਸਫਾਈ ਅਤੇ ਸਜਾਵਟ ਤੋਂ ਇਲਾਵਾ ਘਰ ਦਾ ਵਾਤਾਵਰਣ ਸ਼ਾਂਤ ਅਤੇ ਪਵਿੱਤਰ ਰੱਖਣ ਦਾ ਅਤਿਅੰਤ ਖਿਆਲ ਰੱਖਦੇ ਹਾਂ ਤਾਂ ਕਿ ਕੋਈ ਰੋਲਾ ਗੋਲਾ, ਸ਼ੋਰ ਸ਼ਰਾਬਾ ਨੇੜੇ ਤੇੜੇ ਨਾ ਹੋਵੇ ਅਤੇ ਇਕਾਂਤ ਅਥਵਾ ਸ਼ਾਂਤ ਵਾਤਾਵਰਣ ਵਿੱਚ ਕੋਈ ਵਿਘਨ ਨਾ ਪਵੇ। ਹੈਰਾਨੀ ਦੀ ਗੱਲ ਹੈ ਕਿ ਦਿਮਾਗੀ ਤੌਰ 'ਤੇ ਸਮਝਦਿਆਂ ਅਤੇ ਜਾਣਦਿਆਂ ਹੋਇਆਂ ਕਿ ਪਰਮੇਸ਼ਰ ਦਾ ਨਿਰਮਲ ਇਲਾਹੀ ਪ੍ਰਕਾਸ਼ ਸਾਡੇ ਅੰਤਰ ਆਤਮਾ ਵਿੱਚ ਵਸਿਆ ਰਸਿਆ ਹੈ, ਫਿਰ ਵੀ ਸਾਨੂੰ ਆਪਣੇ ਪ੍ਰੀਤਮ ਸੱਚੇ ਪਾਤਸ਼ਾਹ ਦੀ ਅੰਤਰ ਆਤਮੇ ਹੋਂਦ, ਹਜ਼ੂਰੀ ਅਤੇ ਪ੍ਰਕਾਸ਼ ਦਾ ਅਨੁਭਵ ਹੀ ਨਹੀਂ ਅਤੇ ਸਾਡੀ ਸਮਝ, ਸੋਝੀ, ਗਿਆਨ, ਨਿਸ਼ਚਾ ਸਿਰਫ ਸਾਡੇ ਦਿਮਾਗ ਦਾਇਰੇ ਤੱਕ ਸੀਮਤ ਹੈ। ਫਿਰ ਸੁਣੀਏ ਕਿ ਹੈਰਾਨੀ ਦੀ ਗੱਲ ਹੈ ਕਿ ਦਿਮਾਗੀ ਤੌਰ 'ਤੇ ਸਮਝਦਿਆਂ ਅਤੇ ਜਾਣਦਿਆਂ ਹੋਇਆਂ ਕਿ ਪਰਮੇਸ਼ਰ ਦਾ ਨਿਰਮਲ ਇਲਾਹੀ ਪ੍ਰਕਾਸ਼ ਸਾਡੇ ਅੰਤਰ ਆਤਮੇ ਵਿੱਚ ਵਸਿਆ ਰਸਿਆ ਹੈ, फिर भी सानू अपने प्रीतम सच्चे पातशाह दी अंतरयात्मे होंद हजूरी अते प्रकाश दा अनुभव ही नहीं ते साड़ी समझ सोझी ज्ञान निश्चा सिर्फ साढ़े दिमाग दिमागी दायरे तक सीमित है। सो होमे वेड़े मन दी मायकी परम भुलावे विच होमे वेड़े मन दे मायकी परम भुलावे विच असी इतने गलतान मस्त टीट हो चुके हाँ कि अनेक धर्म करम करद्या होया भी अपने अंतरयात्मे मन मंदर नू साफ रखन या महल तो बचाउन दा कदे ख्याल या संकोच भी नहीं करदे। इस तरह अपने हिरदे अंदर प्रीतम दे निर्मल इलाही आसन तख्त निज कर सच कर बेगमपुरा प्रकाश मंडल शब्द नाम दे उदाले मानसिक वातावरण नू जान बुझ के अवेसले होके बेपरवाही नाल बेमुखताई नाल टीचताई नाल चतराई नाल निमक निमक दिन सरात मैला करन विच ही अपनी सियाणप ते वडियाई समझदे हां। इस तों इलावा प्रीतम जी दे निज घर अथवा मन मंदर दे वेड़े विच अपनियां नीवियां रुचियां द्वारा होमे दियां बड़कां स्वार्थी खिचोतान तिश्ना दे भांबड़ ईरखा द्वै दे जरेली हवाड़ नफरत दी धूड़ शक दे बदल रोसे गिले दा धुआं विशियां दे झक्खड़ लोभ दी लहर क्रोध दी हनेरी धर्मां दे तुसब नीवी रुचियां दी हवाड़ मलीन ख्यालां दी बदबो मोह दे किचड़ मोह दे चिक्कड़ नाल अंतर आत्मे अपने प्रीतम प्यारे दे एकांत अते शांत वातावरण विच दिन रात टीट हो के जबरदस्त विघन पा रहे हैं ते मन मंदर दे वेड़े नू माया दा खेल खाड़ा बना के होमे दा भड़थू मचा रख्या है अते पंजां दी हठीली फौज लई जंग खेतर या कुरुक्षेत्र ही बना दिता है। इस तरह असी गुरु बाबे दे दसे होए पथ परेज सो किछ कर जित मैल न लागे दी जान बुझ के बेपरवाह होके उलंघना करदे हां ते गुरबाणी दी तकीदी ताड़ना मन मैले भगत ना होवई नाम ना पाया जाए मन मैला सच निर्मला क्यों कर मिलिया जाए तो अनजान ही अवेसले होके मछले होके बेमुख होके टीट होके अपने मन मंदर नू निता प्रति होर मैला करी जांदे आ पलच पलच सगली मुई झूठे तंदे मोह वाला जीवन बिता रहे हैं। जिस तरह शरीरिक बीमारियां दे इलाज लई सही शनाखत सियाणा हकीम सही इलाज परहेज दी लोड़ है उसी तरह मानसिक बीमारियां लई भी मैल दी शनाखत साध संगत सेवा भावनी नाम सिमरन परहेज लाजमी है। इस लेख दे पिछले भागां विच मैल दियां मानसिक बीमारियां दी बाबत विस्थार नाल खोज अते शनाखत कीती जा चुकी है। मानसिक बीमारियां लई गुरु रूप बाणी ही सब तो उच्चा सुच्चा सियाणा अबुल वैद है। मानसिक बीमारियां लई गुरु रूप बाणी ही सब तो उच्चा सुच्चा सियाणा अबुल वैद है जिस विच संसार दे सारे शरीरक ते मानसिक रोगों दे इलाज लई अबुल अटल अते अक्सीर नुस्खे दर्ज हन। मेरा वैद गुरु गोविंदा हर हर नाम औखुद मुख देवै काटा जमकी फंदा सर्व रोग का औखुद नाम संसार रोगी नाम दारू मैल लागे सच बिना। सो इस तरह गुरबाणी विच दर्ज अनेकां कारगर अक्सीर अते अजमाए हुए नुस्खियां नूं उन्हां विचों कुछ नुस्खियां दी विचार हेठां कीती जांदी है। पहले साध संगत जन्म जन्मांतरां दी मैल मन दी मैल लाउण लई लगातार साध संगत विच विचरण दी तकेदी हुक्म है। जन्मां जन्मांतरां दी मन दी मैल लाउण अते लगातार साध संगत विच विचरण दा तकेदी हुक्म है। साध संगत होए निर्मला ਕਟੀਏ ਜਮਕੀ ਪਾਸ। ਸਾਧ ਸੰਗ ਮਲ ਸਗਲੀ ਖੋਤ, ਸਾਧ ਸੰਗ ਪਾਪਾਂ ਮਲ ਖੋਵੈ, ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਬਿਓ ਸਾਥੀ। ਕਰ ਸਾਧ ਸੰਗਤ ਸਿਮਰ ਮਾਧੋ, ਹੋਏ ਪਤਿਤ ਪੁਨੀਤ। ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਬਹਿ ਚੀਤਾ। ਹਰ ਕੇ ਸੰਤ ਸੰਤ ਬਲ ਨੀਕੇ, ਮਿਲ ਸੰਤ ਜਨਾ ਮਲ ਲਈਆ। ਜਨਮ ਜਨਮ ਕੀ ਹੋਮੇ ਮਲ ਲਾਗੀ, ਮਿਲ ਸੰਗਤ ਮਲ ਲੈ ਜਾਵੇਂਗਾ। ਦੂਸਰਾ ਤਰੀਕਾ ਹੈ ਨਾਮ, ਨਾਮੇ ਕਾ ਰੰਗ। ਜਪਜੀ ਸਾਹਿਬ ਦੀ ਇੱਕ ਪੌੜੀ ਵਿੱਚ ਦੱਸਿਆ ਗਿਆ ਹੈ ਕਿ ਮੈਲਾ ਸਰੀਰ ਜਾਂ ਮੈਲੇ ਕੱਪੜੇ ਸਾਬਣ ਨਾਲ ਧੋਤੇ ਜਾਂਦੇ ਹਨ। ਇਸੇ ਤਰ੍ਹਾਂ ਸਾਡੀ ਮਤ ਅਥਵੇ ਮਨ ਵੀ ਨਾਮੇ ਕੇ ਰੰਗ ਨਾਲ ਧੋਤਾ ਜਾ ਸਕਦਾ ਹੈ। ਭਰੀਏ ਹੱਥ ਪੈਰ ਧਨ ਦੇ, ਪਾਣੀ ਧੋਤਾ ਉਤਰ ਸਿੱਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੁਣ ਲਈਏ ਉਹ ਧੋਏ। ਭਰੀਏ ਮਤ ਪਾਪਾਂ ਕੇ ਸੰਗ, ਉਹ ਧੋਪੇ ਨਾਵੇਂ ਕੇ ਰੰਗ। ਸੋ ਗੁਰਬਾਣੀ ਦੀਆਂ ਹੋਰ ਬੇਅੰਤ ਪੰਕਤੀਆਂ ਵਿੱਚ ਵੀ ਮਨ ਦੀ ਮੈਲ ਲਾਉਣ ਲਈ ਨਾਮ ਹੀ ਇੱਕ ਸਾਧਨ ਦੱਸਿਆ ਗਿਆ ਹੈ। ਨਾਮ ਰਤੇ ਸੇ ਨਿਰਮਲੇ, ਗੁਰ ਕੇ ਸਹਿਜ ਸੁਭਾਏ, ਨਾਨਕ ਨਿਰਮਲ ਉਜਲੇ ਜੋ ਰਾਤੇ ਹਰ ਨਾਏ। ਦੁਰਮਤ ਮੈਲ ਗਈ ਸਭ ਤਿਨਕੀ, ਜੋ ਰਾਮ ਨਾਮ ਰੰਗ ਰਾਤੇ। ਨਾਨਕ ਨਾਮ ਰਤੇ ਸੇ ਨਿਰਮਲ, ਹੋਰ ਹੋਮੇ ਮੈਲ ਭਰੀਜੈ। ਨਿਰਮਲ ਨਾਮ ਹੋਮੇ ਮਲ ਖੋ ਧੋਏ, ਸਾਚੀ ਭਗਤ ਸਦਾ ਸੁਖ ਹੋਏ। ਨਾਮ ਰਤੇ ਮਨ ਨਿਰਮਲ ਹੋਏ, ਸਦਾ ਸਦਾ ਪ੍ਰਭ ਜੀ ਕੈ ਸੰਗ, ਉਤਰੀ ਮੈਲ ਨਾਮ ਕੇ ਰੰਗ। ਤੀਸਰਾ ਹੈ ਸਿਮਰਨ ਭਜਨ। ਗੁਰਬਾਣੀ ਵਿੱਚ ਮਨ ਦੀ ਮੈਲ ਲਾਉਣ ਲਈ ਨਾਮ ਸਿਮਰਨ ਅਥਵਾ ਭਜਨ ਕਰਨਾ ਵੀ ਇੱਕ ਸ੍ਰੇਸ਼ਟ ਅਤੇ ਕਾਰਗਰ ਸਾਧਨ ਦੱਸਿਆ ਗਿਆ ਹੈ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਅੰਮ੍ਰਿਤ ਮਾਏ ਸਮਾਏ। ਹਰ ਕੀ ਭਗਤ ਕਰੋ ਮਨ ਲਾਏ, ਨਿਰਮਲ ਹੋਏ ਤੁਮਾਰੋ ਚੀਤ। ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ। ਵਾਹ ਵਾਹ ਕਰਦਿਆਂ ਮਨ ਨਿਰਮਲ ਹੋਵੇ, ਹੋਮੇ ਵਿੱਚੋਂ ਜਾਏ। ਮਨ ਤਾਂ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ, ਹਰ ਹਰ ਨਾਮ ਜਪੋ ਮੇਰੇ ਮੀਤ, ਨਿਰਮਲ ਹੋਏ ਤੁਮਾਰਾ ਚੀਤ। ਨਾਮ ਜਪਤ ਮਨ ਨਿਰਮਲ ਹੋਵੇ, ਸੂਖੇ ਸੁਖ ਉਦਾਰਨਾ। ਭਗਤ ਕਰੇ ਸੋ ਜਨ ਨਿਰਮਲ ਹੋਏ, ਐਨਸ ਨਾਮ ਜਪੋ ਰੇ ਪ੍ਰਾਣੀ, ਮੈਲੇ ਹੱਛੇ ਹੋਈ। ਚੌਥਾ ਹੈ ਸੇਵਾ। ਭਗਤੀ ਭਾਵਨਾ ਨਾਲ ਸੇਵਾ ਕਰਦਿਆਂ ਹੋਇਆਂ ਵੀ ਮੈਲ ਲੈਂਦੀ ਹੈ ਅਤੇ ਮਨ ਨਿਰਮਲ ਹੁੰਦਾ। ਭਗਤੀ ਭਾਵਨਾ ਨਾਲ ਸੇਵਾ ਕਰਦਿਆਂ ਹੋਇਆਂ ਵੀ ਮੈਲ ਲੈਂਦੀ ਹੈ ਅਤੇ ਮਨ ਨਿਰਮਲ ਹੁੰਦਾ। ਗੁਰ ਸੇਵਾ 'ਤੇ ਮਨ ਨਿਰਮਲ ਹੋਵੇ, ਅਗਿਆਨ ਅੰਧੇਰਾ ਜਾਏ। ਗੁਰ ਸੇਵਾ 'ਤੇ ਜਾਂ ਨਿਰਮਲ ਹੋਏ, ਅੰਤਰ ਨਾਮ ਵਸੇ ਪਤ ਉੱਤਮ ਹੋਏ। ਪੰਡਿਤ ਨਾਨਕ ਸੁਣੋ ਜਨ ਪਾਈ, ਸਤਿਗੁਰ ਸੇਵਿਓ ਹੋਮੇ ਮਲ ਜਾਈ। ਸਾਧ ਕੀ ਸੱਚ ਟਹਿਲ ਕਮਾਨੀ, ਤਬ ਹੋਏ ਮਨ ਸ਼ੁੱਧ ਪਰਾਨੀ। ਸਤਿਗੁਰ ਸੇਵ ਸਰਬ ਫਲ ਪਾਏ, ਜਨਮ ਜਨਮ ਕੀ ਮੈਲ ਮਿਟਾਏ। ਪੰਜਵਾਂ ਹੈ ਸ਼ਬਦ। ਸ਼ਬਦ ਦੁਆਰਾ ਵੀ ਮਨ ਦੀ ਮੈਲ ਲਾਉਣ ਬਾਬਤ ਗੁਰਬਾਣੀ ਵਿੱਚ ਇਹ ਉਪਦੇਸ਼ ਦਿੱਤੇ ਗਏ ਹਨ। ਸ਼ਬਦ ਰਤੇ ਸੇ ਨਿਰਮਲੇ, ਤਜ ਕਾਮ ਕ੍ਰੋਧ ਅਹੰਕਾਰ। ਸ਼ਬਦ ਰਤੇ ਸੇ ਨਿਰਮਲੇ, ਚੱਲੇ ਸਤਿਗੁਰ ਭਾਏ। ਗੁਰ ਕੈ ਸ਼ਬਦ ਵਿੱਚੋਂ ਮੈਲ ਗਵਾਏ, ਨਿਰਮਲ ਨਾਮ ਵਸੇ ਮਨ ਆਏ। ਸ਼ਬਦੇ ਮਨ ਤਾਂ ਨਿਰਮਲ ਹੋਆ, ਹਰ ਵਸਿਆ ਮਨ ਆਈ। ਨਾਨਕ ਇਸ ਮਨ ਕੀ ਮਲ ਇਉਂ ਉਤਰੇ, ਹੋਮੇ ਸ਼ਬਦ ਜਲਾਏ। ਹਮ ਕੁਚਲ ਕੁਚੀਲ ਅਤ ਅਭਿਮਾਨੀ, ਮਿਲ ਸ਼ਬਦੇ ਮੈਲ ਉਤਾਰੀ। ਮਨ ਧੋਵੋ ਸ਼ਬਦ ਲਾਗੋ, ਹਰ ਸਿਓ ਨੂੰ ਚਿਤ ਲਾਏ। ਗੁਰ ਸ਼ਬਦੀ ਮਨ ਨਿਰਮਲ ਹੋਵਾ, ਚੋਕਾ ਮਨ ਅਭਿਮਾਨ। ਛੇਵਾਂ ਹੈ ਕੀਰਤਨ। ਹਰੀ ਦਾ ਕੀਰਤਨ ਜਾਂ ਯਸ਼ ਗਾਉਣ ਅਤੇ ਸੁਣਨ ਨਾਲ ਵੀ ਮਨ ਦੀ ਮੈਲ ਲੈ ਜਾਂਦੀ ਹੈ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨਸ ਜਾਏ ਹੋਮੇ ਬਿਖ ਪੈਲ। ਗੁਣ ਗਾਏ ਹਰ ਗੁਣ ਗਾਵੇ, ਹੋਮੇ ਮਲ ਖੋਏ, ਜਨਮ ਮਰਨ ਮਲ ਉਤਰੇ, ਸੱਚੇ ਕੇ ਗੁਣ ਗਾਏ। ਸੱਤਵਾਂ ਹੈ ਪ੍ਰੇਮ ਭਾਵਨਾ ਨਾਲ। ਪ੍ਰੇਮ ਭਾਵਨਾ ਨਾਲ ਵੀ ਮਨ ਦੀ ਮੈਲ ਸੌਖੀ ਲੈ ਜਾਂਦੀ ਹੈ। ਮਨ ਤਨ ਨਿਰਮਲ ਹੋਇਆ, ਲਾਗੀ ਸਾਚ ਪ੍ਰੀਤ। ਸੇ ਜਨ ਸੱਚੇ ਨਿਰਮਲੇ ਜਨ ਸਤਿਗੁਰ ਨਾਲ ਪਿਆਰ, ਪ੍ਰੇਮ ਭਗਤ ਰਾਚੇ ਜਨ ਨਾਨਕ, ਹਰ ਸਿਮਰਨ ਚਰਨ ਦਹਿਨ ਬੈ ਮਲ। ਪ੍ਰੇਮ ਭਗਤ ਰਾਚੇ ਜਨ ਨਾਨਕ, ਹਰ ਸਿਮਰਨ ਦਹਿਨ ਬੈ ਮਲ। ਸੇ ਜਨ ਨਿਰਮਲ ਜੋ ਹਰ ਲਾਗੇ, ਹਰ ਨਾਮੇ ਧਰੇ ਪਿਆਰ। ਅੱਠਵਾਂ ਹੈ ਚਰਨ ਧੂੜ। ਗੁਰੂਆਂ ਮਹਾਂਪੁਰਖਾਂ ਅਤੇ ਸੰਤਾਂ ਭਗਤਾਂ ਦੀ ਧੂੜੀ ਨੂੰ ਮਾਇਕੀ ਮੈਲ ਲਾਉਣ ਲਈ ਅਕਸੀਰ ਦੱਸਿਆ ਗਿਆ ਹੈ। ਧੂੜ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ। ਮਾਂਗੋ ਜਨ ਧੂੜ ਪਰਮ ਗਤ ਪਾਵੋ, ਜਨਮ ਜਨਮ ਕੀ ਮੈਲ ਮਿਟਾਵੋ। ਜਨਮ ਜਨਮ ਕੀ ਮਲ ਉਤਰੇ ਗੁਰ ਧੂੜੀ ਨਾਪੇ। ਸਾਧੂ ਧੂੜ ਪੁਨੀਤ ਕਰੀ, ਮਨ ਕੇ ਵਿਕਾਰ ਮਿਟੇ ਪ੍ਰਭ ਸਿਮਰਤ। ਜਨਮ ਜਨਮ ਕੀ ਮੈਲ ਹਰੀ, ਗੁਰ ਕੀ ਧੂੜ ਕਰੋ ਨਿਤ ਮੱਜਨ, ਕਿਲਵਿਖ ਮੈਲ ਉਤਾਰਿਆ। ਸਤਸੰਗਤ ਕੀ ਧੂੜ ਭਰੀ ਉਡ ਨੇਤਰੀ, ਸਭ ਦੁਰਮਤ ਮੈਲ ਗਵਾਈ। ਸਾਡੇ ਮਨ ਦੇ ਮੈਲੇ ਅਥਵਾ ਨਿਰਮਲ ਹੋਣ ਦਾ ਨਿਰਖ ਇਉਂ ਕੀਤਾ ਜਾ ਸਕਦਾ ਹੈ ਕਿ ਕਿਵੇਂ ਪਤਾ ਲੱਗੇ ਸਾਡਾ ਮਨ ਮੈਲਾ ਹੈ। ਸਾਡੇ ਮਨ ਦਾ ਛੋਟੀ ਛੋਟੀ ਗੱਲ ਉੱਤੇ ਸ਼ੱਕ ਕਰਨਾ, ਸ਼ਿਕਾਇਤ ਕਰਨੀ, ਨੁਕਤਾਚੀਨੀ ਕਰਨੀ, ਚਿੱਥੇ ਪੈਣਾ, ਰੋਸ ਕਰਨਾ, ਕੁਲਝਣਾ, ਸੜਨਾ ਬਲਣਾ, ਨੱਕ ਚੜਾਉਣਾ, ਮੱਥੇ ਵੱਟ ਪਾਉਣਾ, ਉੱਚਾ ਬੋਲਣਾ, ਕ੍ਰੋਧ ਵਿੱਚ ਆਉਣਾ, ਤਾਣੇ ਮੇਣੇ ਦੇਣੇ, ਧਮਕੀਆਂ ਦੇਣਾ, ਵੈਰ ਵਿਰੋਧ ਕਰਨਾ ਆਦਿ ਵਾਲਾ ਸੁਭਾਅ, ਇਸ ਗੱਲ ਦਾ ਪੱਕਾ ਅਤੇ ਠੋਸ ਸਬੂਤ ਹੈ ਕਿ ਸਾਡਾ ਮਨ ਮਲੀਨ ਹੈ। ਅਸੀਂ ਤੀਬਰ ਅਤੇ ਗੂੜੀ ਮਲੀਨਤਾ ਦਾ ਸਾਡੇ ਖਿਆਲਾਂ, ਸੋਚਣੀ, ਸੁਭਾਅ ਅਤੇ ਵਰਤ ਵਰਤਾਰੇ ਅਥਵਾ ਜੀਵਨ ਦੇ ਹਰ ਪੱਖ ਵਿੱਚ ਸਹਿ ਸੁਭਾਹੀ ਪ੍ਰਗਟਾਵਾ ਹੁੰਦਾ ਹੈ। ਇਹ ਸਾਰੇ ਮਾਇਕੀ ਔਗਣ ਹਉਮੈ ਦੇ ਭਰਮ ਭੁਲਾਵੇ ਵਿੱਚੋਂ ਉਤਪੰਨ ਹੁੰਦੇ ਹਨ। ਇਸ ਲਈ ਸਾਰੇ ਔਗਣ ਮਾਇਕੀ ਰੰਗਤ ਵਾਲੇ ਅਥਵਾ ਮਲੀਨ ਹੁੰਦੇ ਹਨ। ਇਸ ਦੇ ਉਲਟ ਸਹਿਣਸ਼ੀਲਤਾ, ਦਇਆ, ਖਿਮਾ, ਪਿਆਰ, ਖੇੜਾ, ਮਿੱਠਾ ਬੋਲਣਾ, ਬੁਰੇ ਨਾਲ ਭਲਾ ਕਰਨਾ, ਦੇਖ ਕੇ ਅਣਡਿੱਠ ਕਰਨਾ, ਮੈਤਰੀ ਭਾਵ, ਸੇਵਾ ਭਾਵ, ਆਪਾ ਵਰਨਾ ਆਦਿ, ਇਹ ਦੈਵੀ ਸੁਭਾਅ ਸਾਡੇ ਮਨ ਅਥਵਾ ਅੰਤਸ਼ਕਰਨ ਦੇ ਨਿਰਮਲ ਅਤੇ ਮੈਲਹੀਨ ਹੋਣ ਦੀ ਪ੍ਰਤੱਖ ਨਿਸ਼ਾਨੀ ਅਤੇ ਪ੍ਰਮਾਣ ਹੈ। ਇਸ ਦੇ ਉਲਟ ਮੈਲ ਤੋਂ ਉਲਟ ਸਹਿਣਸ਼ੀਲਤਾ, ਦਇਆ, ਖਿਮਾ, ਪਿਆਰ, ਖੇੜਾ, ਮਿੱਠਾ ਬੋਲਣਾ, ਬੁਰੇ ਨਾਲ ਭਲਾ ਕਰਨਾ, ਦੇਖ ਕੇ ਅਣਡਿੱਠ ਕਰਨਾ, ਮੈਤਰੀ ਭਾਵ, ਸੇਵਾ ਭਾਵ, ਆਪਾ ਵਰਨਾ ਆਦਿ, ਇਹ ਵਾਲਾ ਸੁਭਾਅ, ਦੈਵੀ ਸੁਭਾਅ ਸਾਡੇ ਮਨ ਅਥਵਾ ਅੰਤਸ਼ਕਰਨ ਦੇ ਨਿਰਮਲ ਅਤੇ ਮੈਲਹੀਣ ਹੋਣ ਦੀ ਪ੍ਰਤੱਖ ਨਿਸ਼ਾਨੀ ਅਤੇ ਪ੍ਰਮਾਣ ਹੈ, ਕਿਉਂਕਿ ਇਹਨਾਂ ਸਾਰੇ ਦੈਵੀ ਗੁਣਾਂ ਦਾ ਸੋਮਾ ਅਕਾਲ ਪੁਰਖ ਹੈ, ਜੋ ਕਿ ਖੁਦ ਮੈਲਹੀਣ ਅਤੇ ਸਦਾ ਨਿਰਮਲ ਹੈ। ਇਹਨਾਂ ਸਾਰਿਆਂ ਦੈਵੀ ਗੁਣਾਂ ਦਾ ਸੋਮਾ ਅਕਾਲ ਪੁਰਖ ਹੈ, ਜੋ ਕਿ ਖੁਦ ਮੈਲਹੀਣ ਅਤੇ ਸਦਾ ਨਿਰਮਲ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।